ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗਾ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮੇਲਾ ਗੁਰ ਸਿੱਖ ਆਏ ਮੇਲਾ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨਾ ਗੁਰ ਕਾ ਭਾਣਾ ਮੰਨਿਆ ਤਿੰਨਾ ਘੁੰਮ ਘੁੰਮ ਜਾਏ ਜਿਨਾ ਸਤਿਗੁਰ ਪਿਆਰਾ ਦੇਖਿਆ ਤਿੰਨ ਕਾ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਾਧ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਆ ਗੁਰ ਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿੰਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿੰਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਐਸੇ ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਅੱਜ ਮਹਾਨ ਪਵਿੱਤਰ ਇਤਿਹਾਸਕ ਦਿਹਾੜਾ ਹੈ ਉਹ ਭਾਗਾਂ ਭਰਿਆ ਦਿਨ ਜਿਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਦੇ ਦਿਨ ਸਮੁੱਚੇ ਸਿੱਖ ਜਗਤ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾ ਰਹੇ ਨੇ। ਅੱਜ ਦੇ ਦਿਨ ਵਡਾਲੀ ਦੀ ਧਰਤੀ 'ਤੇ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਮਾਤਾ ਗੰਗਾ ਜੀ ਦੇ ਉਦਰ ਤੋਂ ਸੰਨ 1595 ਈਸਵੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਧਾਰਨ ਕੀਤਾ। ਇਤਿਹਾਸਕਾਰ ਇਤਿਹਾਸ ਵਿੱਚ ਲਿਖਦੇ ਹਨ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਾਦੀ ਨੂੰ ਕਈ ਸਾਲ ਹੋ ਗਏ, ਘਰ ਵਿੱਚ ਸੰਤਾਨ ਨਹੀਂ ਸੀ। ਸਮਾਂ ਬੀਤਦਾ ਚਲਾ ਗਿਆ, ਸ਼ਰੀਕਣਾ ਨੇ ਤਾਨੇ ਮਾਰੇ, ਬੀਬੀ ਕਰਮੋ ਨੇ ਜੋ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਸੀ, ਵੀ ਇਹ ਤਾਂ ਓਤ ਹਨ, ਇਹਨਾਂ ਦੇ ਘਰ ਦੀ ਜਿਤਨੀ ਵਿਭੂਤੀ ਹੈ ਸਭ ਕੁਝ ਸਾਡਾ ਹੀ ਹੋਣ ਵਾਲਾ ਹੈ। ਇਹ ਤਾਨਾ ਜਦੋਂ ਇਸ ਹੱਦ ਤੱਕ ਗੁਜ਼ਰ ਗਿਆ ਕਿ ਇੱਕ ਦਿਨ ਮਾਤਾ ਗੰਗਾ ਜੀ ਕਿਤੇ ਕੇਸ ਸੁਕਾ ਰਹੇ ਸਨ ਅਤੇ ਕੇਸਾਂ ਦਾ ਜਲ ਦਾ ਕੁਝ ਛਿੱਟਾ ਜਿਹੜਾ ਸੀ ਉਹ ਕਰਮੋ 'ਤੇ ਜਾ ਪਿਆ ਅਤੇ ਬੀਬੀ ਕਰਮੋ ਨੇ ਬਹੁਤ ਮੰਦੇ ਸ਼ਬਦ ਮਾਤਾ ਗੰਗਾ ਜੀ ਦੇ ਸੰਬੰਧ 'ਚ ਬੋਲੇ ਜੋ ਇੱਕ ਸਿੱਖ ਆਪਣੀ ਰਸਨਾ ਤੋਂ ਨਹੀਂ ਬੋਲ ਸਕਦਾ। ਤੋ ਮਾਤਾ ਜੀ ਦਾ ਮਨ ਦੁਖੀ ਹੋਇਆ ਅਤੇ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਹਜ਼ਾਰਾਂ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰ ਦਿਓ, ਮੇਰੀ ਵੀ ਕਾਮਨਾ ਪੂਰੀ ਕਰੋ। ਸਤਿਗੁਰੂ ਜੀ ਨੇ ਬਚਨ ਕੀਤਾ, ਮਾਤਾ ਗੰਗਾ ਜੀ ਨੂੰ ਪ੍ਰੇਰਨਾ ਕੀਤੀ ਕਿ ਗੰਗਾ ਜੀ ਗੁਰੂ ਘਰ ਦੇ ਮਹਾਨ ਵਜ਼ੀਰ ਬਾਲ ਅਵਸਥਾ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਪਾਸੋਂ ਜਿਨ੍ਹਾਂ ਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ, ਧੰਨ ਬਾਬਾ ਬੁੱਢਾ ਸਾਹਿਬ ਜੀ ਕੋਲ ਜਾ ਕੇ ਬੇਨਤੀ ਕਰੋ, ਇੱਛਾ ਗੁਰੂ ਨਾਨਕ ਸਾਹਿਬ ਨੇ ਪੂਰੀ ਕਰਨੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਵੀ ਆਪਣੇ ਗੁਰਸਿੱਖਾਂ ਦੇ ਵਿੱਚ ਵਰਤਦੇ ਹਨ, ਉਹ ਵੀ ਆਪਣੇ ਸਿੱਖਾਂ ਦੇ ਵਿੱਚ ਹੀ ਵਰਤਦੇ ਹਨ। ਮਾਤਾ ਗੰਗਾ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ 'ਚ ਪਹੁੰਚੇ, ਪਹਿਲੀ ਵਾਰ ਗਏ, ਬਾਬਾ ਬੁੱਢਾ ਸਾਹਿਬ ਜੀ ਪਾਸੋਂ ਖੁਸ਼ੀ ਪ੍ਰਾਪਤ ਨਹੀਂ ਹੋ ਸਕੀ। ਦੂਸਰੀ ਵਾਰ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਵਿਧੀ ਦੱਸੀ, ਤਰੀਕਾ ਦੱਸਿਆ ਕਿ ਆਪਣੇ ਹੱਥੀਂ ਪ੍ਰਸ਼ਾਦੇ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਪਾਸ ਲੈ ਕੇ ਜਾਓ। ਮਾਤਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਤੱਕ ਪੈਦਲ ਚੱਲ ਕੇ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਵਕਤ ਜਾ ਕੇ ਪ੍ਰਸ਼ਾਦਾ ਭੇਟ ਕੀਤਾ ਅਤੇ ਬਾਬਾ ਜੀ ਨੇ ਵੀ ਮਾਤਾ ਜੀ ਦਾ ਬੜਾ ਸਤਿਕਾਰ ਕੀਤਾ ਔਰ ਸਤਿਕਾਰ ਕਰਦਿਆਂ ਆਪ ਅੱਗੇ ਆ ਕੇ ਮਾਤਾ ਜੀ ਕੋਲੋਂ ਪ੍ਰਸ਼ਾਦੇ ਲਏ। ਗੰਢਾ ਹੱਥ ਵਿੱਚ ਪਕੜ ਕੇ ਜਦੋਂ ਉਹਨੂੰ ਫੇਣ ਲੱਗੇ ਤੇ ਬਚਨ ਕੀਤਾ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ। ਮਾਤਾ ਜੀ ਤੁਹਾਡੇ ਗ੍ਰਹਿ ਵਿਖੇ ਮਹਾਨ ਸੂਰਬੀਰ ਬਹਾਦਰ ਯੋਧੇ ਪੁੱਤਰ ਦਾ ਜਨਮ ਹੋਵੇਗਾ। ਆ ਜਿਵੇਂ ਅਸੀਂ ਇਸ ਗੰਢੇ ਦਾ ਸਿਰ ਭੰਨਿਆ ਇੱਦਾਂ ਜਰਵਾਣਿਆਂ ਤੇ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ। ਬਾਬਾ ਬੁੱਢਾ ਸਾਹਿਬ ਜੀ ਦੇ ਉਹ ਬਚਨ ਫਲੇ ਹੋਏ, ਸਾਰਥਕ ਹੋਏ। ਅੱਜ ਦੇ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਔਰ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ। ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ, ਗੁਰੂ ਨਾਨਕ ਸਾਹਿਬ ਦਾ ਸ਼ੁਕਰ ਕੀਤਾ ਕਿ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਦਾਤ ਹੈ। ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਘਰ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਹੀ ਹੁਕਮ ਦੇ ਅਨੁਸਾਰ, ਕਿਉਂਕਿ ਜਿਸ ਵੇਲੇ ਮਹਾਰਾਜ ਜੀ ਜੋਤੀ ਜੋਤ ਸਮਾਉਣ ਲੱਗੇ ਲਾਹੌਰ ਦੀ ਧਰਤੀ 'ਤੇ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾਹ ਜੀ ਨੂੰ, ਭਾਈ ਪ੍ਰਾਣਾ ਜੀ ਨੂੰ ਮਹਾਰਾਜ ਜੀ ਨੇ ਬਚਨ ਕਹੇ ਸਨ ਕਿ ਤੁਸੀਂ ਜਾ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਣਾ, ਨਈ ਰੀਤ ਇੱਕ ਜੰਗ ਕੀ ਕੀਜੈ, ਕਿ ਹੁਣ ਗੁਰੂ ਘਰ ਦੇ ਵਿੱਚ ਇੱਕ ਨਵੀਂ ਮਰਿਆਦਾ ਜੰਗ ਯੁੱਧ ਦੀ ਟੋਰਨ, ਹੁਣ ਸ਼ਸਤਰਧਾਰੀ ਹੋਣ ਦਾ ਸਮਾਂ ਹੈ। ਉਸ ਵਕਤ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਹੀ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਸ਼ਮਸ਼ੀਰਾਂ ਆਪਣੇ ਗਾਤਰੇ ਧਾਰਨ ਕੀਤੀਆਂ ਔਰ ਖਾਲਸਾ ਜੀ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਰਹਿੰਦੀਆਂ ਹਨ, ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਮੇਂ ਦੀ ਮੰਗ ਵੇਖੀ ਕਿ ਦੁਨੀਆਂ ਦੇ ਤਖ਼ਤ ਜਿਹੜੇ ਉਸ ਵੇਲੇ ਸਨ, ਉਹਨਾਂ ਤਖ਼ਤਾਂ ਤੋਂ ਲੋਕਾਂ ਦੇ ਨਾਲ ਬੇਇਨਸਾਫੀਆਂ ਹੋ ਰਹੀਆਂ ਸਨ, ਉਹਨਾਂ ਤਖ਼ਤਾਂ ਤੋਂ ਲੋਕਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਸਨ, ਉਹਨਾਂ ਤਖ਼ਤਾਂ 'ਤੇ ਬੈਠੇ ਹੋਏ ਉਸ ਵੇਲੇ ਦੇ ਰਾਜੇ ਬਾਦਸ਼ਾਹ ਰਾਜੇ ਸ਼ੀ ਮੁਕੱਦਮ ਵਾਲੀ ਗੱਲ ਬਣੀ ਹੋਈ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦੁਨੀਆਂ ਦੇ ਜਿੰਨੇ ਤਖ਼ਤ ਨੇ ਉਹਨਾਂ ਤਖ਼ਤਾਂ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਕੀ ਫਰਕ ਹੈ? ਦੁਨੀਆਂ ਦੇ ਤਖ਼ਤਾਂ ਦੇ ਉੱਤੇ ਜਦੋਂ ਉਸ ਤਖ਼ਤਾਂ ਦੇ ਹੁਕਮਰਾਨ ਬੈਠਦੇ ਨੇ ਤੇ ਉਹਨਾਂ ਤਖ਼ਤਾਂ ਦੇ ਫੈਸਲੇ ਬਦਲ ਜਾਂਦੇ ਹਨ, ਉਹਨਾਂ ਹੁਕਮਰਾਨਾਂ ਦੇ ਮੁਤਾਬਕ ਉਹਨਾਂ ਤਖ਼ਤਾਂ 'ਤੇ ਫੈਸਲੇ ਹੋਣ ਲੱਗ ਪੈਂਦੇ ਹਨ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਰੱਬੀ ਤਖ਼ਤ ਹੈ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਜਿਆ ਹੈ, ਇਹ ਜੁਗਾਂ ਜੁਗਾਂਤਰਾਂ ਤੱਕ ਉਸੇ ਤਰ੍ਹਾਂ ਰਹੇਗਾ ਔਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਰ ਇੱਕ ਗਰੀਬ ਗੁਰਬੇ ਦੀ ਪੁਕਾਰ ਉਹ ਸੁਣੀ ਜਾਂਦੀ ਹੈ, ਉਹਨਾਂ ਪ੍ਰਤੀ ਇਨਸਾਫ ਕੀਤਾ ਜਾਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸ਼ਸਤਰ ਧਾਰਨ 'ਤੇ ਕਈਆਂ ਨੇ ਉਸ ਵੇਲੇ ਸ਼ੰਕਾ ਵੀ ਸੰਦੇਹ ਵੀ ਪ੍ਰਗਟ ਕੀਤਾ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਮੰਜੀ 'ਤੇ ਬੈਠ ਕੇ ਸ਼ਾਂਤੀ ਭਗਤੀ ਦਾ ਉਪਦੇਸ਼ ਦਿੰਦੇ ਸਨ, ਇਹਨਾਂ ਨੇ ਸ਼ਸਤਰ ਧਾਰਨ ਕਰ ਲਏ ਨੇ, ਤੇਗਾਂ ਧਾਰਨ ਕਰ ਲਈਆਂ ਨੇ ਔਰ ਸ਼ਿਕਾਰ ਚੜ੍ਹਦੇ ਨੇ, ਜੰਗ ਯੁੱਧ ਕਰਦੇ ਨੇ। ਸ਼੍ਰੀਨਗਰ ਵਿੱਚ ਮਹਾਰਾਸ਼ਟਰ ਦਾ ਰਹਿਣ ਵਾਲਾ ਇੱਕ ਬੜਾ ਮਹਾਨ ਸੰਤ ਜੋ ਉਸ ਵੇਲੇ ਧਰਮ ਦੀ ਖੋਜ ਵਾਸਤੇ ਇਸ ਇਲਾਕੇ 'ਚ ਆਇਆ ਸੀ, ਉਹਦਾ ਨਾਂ ਸੀ ਸਮਰੱਥ ਰਾਮਦਾਸ। ਇਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸ਼੍ਰੀਨਗਰ ਵਿਖੇ ਮਿਲਿਆ। ਮਹਾਰਾਜ ਜੀ ਦੇ ਨਾਲ ਇਹਦੀ ਗੁਫ਼ਤਗੂ ਹੋਈ, ਵਿਚਾਰ ਹੋਈ। ਸਤਿਗੁਰੂ ਜੀ ਨੂੰ ਕਹਿਣ ਲੱਗਾ, ਜੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਫਕੀਰੀ ਦਾ ਲਿਬਾਸ ਧਾਰਨ ਕਰਕੇ ਵਿਰਕਤ ਵਾਲਾ ਜੀਵਨ ਬਤੀਤ ਕੀਤਾ ਹੈ, ਪਰ ਆਪ ਜੀ ਨੇ ਸ਼ਸਤਰ ਧਾਰਨ ਕਰ ਲਏ ਹਨ, ਆਪ ਜੀ ਨੇ ਨਵੀਂ ਜੰਗਜੂ ਰੀਤ ਚਲਾ ਲਈ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਪੀਰ ਜੀ, ਉਹਨੇ ਇਹ ਵੀ ਕਿਹਾ ਸਮਰੱਥ ਰਾਮਦਾਸ ਨੇ, ਜੀ ਪੰਜ ਗੁਰੂ ਸਾਹਿਬਾਨ ਤਾਂ ਮਾਲਾ ਰੱਖਦੇ ਸਨ, ਭਾਵ ਸ਼ਾਂਤੀ ਰੱਖਦੇ ਸਨ, ਤੁਸੀਂ ਬੀਰਸ ਧਾਰਨ ਕਰ ਲਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ, ਸਮਰੱਥ ਰਾਮਦਾਸ ਜੀ, ਪੰਜਵੇਂ ਜਾਮੇ ਤੱਕ ਅਸੀਂ ਮਾਲਾ ਹੀ ਫੇਰਦੇ ਰਹੇ ਹਾਂ, ਪਰ ਜਦੋਂ ਜਰਵਾਣਿਆਂ ਨੇ ਸਾਡੇ ਹੱਥੋਂ ਜ਼ਬਰਦਸਤੀ ਮਾਲਾ ਖੋਹਣ ਦਾ ਯਤਨ ਕੀਤਾ, ਇੱਥੇ ਮਾਲਾ ਦਾ ਮਤਲਬ ਮਣਕਿਆਂ ਦੀ ਮਾਲਾ ਦੀ ਗੱਲ ਨਹੀਂ ਹੋ ਰਹੀ, ਇੱਥੇ ਮਾਲਾ ਦਾ ਮਤਲਬ ਹੈ ਧਰਮ। ਜਦੋਂ ਪੰਜਵੇਂ ਜਾਮੇ ਵਿੱਚ ਸਾਡੇ ਹੱਥੋਂ ਜਰਵਾਣਿਆਂ ਨੇ ਮਾਲਾ ਖੋਹਣ ਦਾ ਯਤਨ ਕੀਤਾ ਹੈ, ਉਹ ਮਾਲਾ ਹੁਣ ਅਸੀਂ ਖੱਬੇ ਹੱਥ ਵਿੱਚ ਪਕੜ ਕੇ ਸੱਜੇ ਵਿੱਚ ਤੇਗ ਪਕੜ ਲਈ ਹੈ ਕਿ ਜੇ ਸਾਡੀ ਮਾਲਾ ਨੂੰ ਖੋਹਣ ਵਾਸਤੇ ਆਓਗੇ ਤਾਂ ਤੁਹਾਨੂੰ ਸਾਡੀ ਤੇਗ ਦਾ ਮੁਕਾਬਲਾ ਕਰਨਾ ਪਵੇਗਾ। ਯਾਨੀ ਕਿ ਆਪਣੇ ਧਰਮ ਦੀ ਰਾਖੀ ਵਾਸਤੇ ਅਸੀਂ ਸ਼ਸਤਰ ਧਾਰਨ ਕੀਤੇ ਨੇ, ਜਰਵਾਣੇ ਦੀ ਭਖਿਆ ਗਊ ਗਰੀਬ ਦੀ ਰੱਖਿਆ ਵਾਸਤੇ ਅਸੀਂ ਇਹ ਸ਼ਸਤਰ ਧਾਰਨ ਕੀਤੇ ਹਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਸਮੇਂ ਦੇ ਹੁਕਮਰਾਨਾਂ ਵੱਲੋਂ ਭੇਜੀਆਂ ਫੌਜਾਂ ਦਾ ਚਾਰ ਵਾਰ ਮੁਕਾਬਲਾ ਕੀਤਾ, ਚਾਰ ਜੰਗਾਂ ਮਹਾਰਾਜ ਜੀ ਨੇ ਲੜੀਆਂ। ਪਹਿਲਾ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੋਇਆ, ਦੂਸਰਾ ਜੰਗ ਸ੍ਰੀ ਹਰਗੋਬਿੰਦਪੁਰੇ ਦੀ ਧਰਤੀ 'ਤੇ ਹੋਇਆ, ਤੀਸਰਾ ਜੰਗ ਮਾਲਵੇ ਦੀ ਧਰਤੀ 'ਤੇ ਮਹਾਰਾਜ ਗੁਰੂਸਰ ਵਾਲੀ ਧਰਤੀ 'ਤੇ ਹੋਇਆ, ਚੌਥਾ ਜੰਗ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਲੜਿਆ, ਅਤੇ ਚਾਰਾਂ ਦੇ ਚਾਰਾਂ ਜੰਗਾਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿੱਤ ਪ੍ਰਾਪਤ ਕੀਤੀ। ਜੰਗ ਕਰਨ ਦੀ ਨੀਤੀ ਵਿੱਚ ਇਤਨੇ ਨਿਪੁੰਨ ਸਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਖਾਲਸਾ ਜੀ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਤੀਸਰੇ ਜੰਗ ਦਾ ਵਰਣਨ ਬੜੇ ਵਿਸਥਾਰ ਨਾਲ ਕੀਤਾ। ਇਹ ਜੰਗ ਮਹਾਰਾਜ ਦਾ ਗੁਰੂਸਰ ਵਾਲਾ ਜਨਵਰੀ ਦੇ ਮਹੀਨੇ ਵਿੱਚ ਹੋਇਆ, ਸਰਦੀਆਂ ਦੇ ਦਿਨਾਂ ਵਿੱਚ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਤੋਂ ਪਹਿਲਾਂ ਹੀ ਹੁਕਮ ਕੀਤਾ ਕਿ ਲੱਕੜੀਆਂ ਇਕੱਠੀਆਂ ਕਰਕੇ ਰੱਖੋ, ਲੱਕੜਾਂ ਦੇ ਢੇਰ ਲਾ ਦਿਓ, ਜਿੰਨੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਸਕਦੇ ਹੋ ਇਕੱਠੀਆਂ ਕਰ ਲਓ। ਉਸ ਵੇਲੇ ਕਈਆਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਇਹ ਲੱਕੜੀਆਂ ਕਿਉਂ ਇਕੱਠੀਆਂ ਕਰਵਾਈਆਂ ਜਾ ਰਹੀਆਂ। ਉਹ ਲੱਕੜਾਂ ਇਕੱਠੀਆਂ ਕਰਵਾ ਕੇ ਜੰਗ ਦੇ ਮੈਦਾਨ ਵਿੱਚ ਲੱਕੜਾਂ ਦਾ ਕੀ ਕੰਮ? ਸੋਚਣ ਵਾਲੀ ਬਾਤ ਸੀ ਕਿ ਜੰਗ ਦੇ ਮੈਦਾਨ ਵਿੱਚ ਤਾਂ ਸ਼ਸਤਰਾਂ ਦੀ ਲੋੜ ਪੈਂਦੀ ਹੈ, ਲੱਕੜਾਂ ਕਿਹੜੇ ਕੰਮ ਆਉਣਗੀਆਂ? ਮਹਾਰਾਜ ਜੀ ਦੀ ਦੂਰਅੰਦੇਸ਼ੀ ਸੋਚ ਸੀ, ਜੰਗ ਦੀ ਨੀਤੀ ਮਹਾਰਾਜ ਜੀ ਭਲੀ ਪ੍ਰਕਾਰ ਨਾਲ ਜਾਣਦੇ ਸਨ। ਜੰਗ ਦੇ ਸ਼ਾਹ ਸਵਾਰ ਨੇ, ਮਹਾਨ ਜਰਨੈਲ ਨੇ। ਸਰਦੀਆਂ ਦੇ ਦਿਨ ਹੋਣ ਕਰਕੇ ਸਰਦੀ ਬਹੁਤ ਜ਼ਿਆਦਾ ਸੀ, ਰਾਤ ਸਮੇਂ ਦੁਸ਼ਮਣ ਨੇ ਹਮਲਾ ਕੀਤਾ। ਉਹ ਲੱਕੜੀਆਂ ਦੇ ਮਹਾਰਾਜ ਜੀ ਨੇ ਆਖਿਆ ਗੀਠੇ ਲਾ ਦਿਓ, ਛੋਟੀਆਂ ਛੋਟੀਆਂ ਗੀਠੀਆਂ ਲਾ ਕੇ ਸਾਰੀ ਫੌਜ ਦੇ ਵਿੱਚ ਕਿ ਭਾਈ ਇਹ ਲੱਕੜੀ ਤੁਹਾਨੂੰ ਜਿਹੜੀ ਅੱਗ ਬਲੀ ਹੋਈ ਸੇਕ ਦੇਵੇਗੀ, ਇਹਦੇ ਵਿੱਚ ਤੁਸੀਂ ਆਪਣੇ ਸੁੰਨ ਹੋਏ ਹੱਥਾਂ ਨੂੰ ਗਰਮ ਕਰ ਸਕਦੇ ਹੋ। ਉੱਧਰ ਵੈਰੀ ਨੂੰ ਸਰਦੀ ਬਹੁਤ ਜ਼ਿਆਦਾ ਸੀ, ਉਹਨਾਂ ਨੂੰ ਹੱਡ ਚੀਰ ਵੀ ਠੰਡ ਸਤਾ ਰਹੀ ਸੀ, ਹੱਥ ਉਹਨਾਂ ਦੇ ਸੁੰਨ ਹੋ ਰਹੇ ਸੀ, ਹਥਿਆਰ ਉਹਨਾਂ ਦੇ ਹੱਥਾਂ 'ਚੋਂ ਡਿੱਗ ਰਹੇ ਸਨ। ਇੱਧਰ ਗੁਰੂ ਕੇ ਸਿੱਖ ਕੁਝ ਸਮੇਂ ਲਈ ਜੰਗ 'ਚ ਲੜਦੇ ਸਨ, ਹੱਥ ਸੁੰਨ ਹੁੰਦੇ ਸੀ ਅਤੇ ਮੁੜ ਕੇ ਅੱਗ ਸੇਕ ਕੇ ਫਿਰ ਜੰਗ ਦੇ ਮੈਦਾਨ ਵਿੱਚ ਆ ਕੇ ਲੜਦੇ ਸਨ। ਇਹ ਨਿੱਕੀਆਂ ਨਿੱਕੀਆਂ ਬਾਤਾਂ ਵੀ ਜੰਗ ਦੇ ਮੈਦਾਨ ਦੀਆਂ ਮਹਾਰਾਜ ਜੀ ਜਾਣਨ ਵਾਲੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਂ ਨਾਲ ਬੰਦੀ ਛੋੜ ਸਤਿਗੁਰੂ ਨਾਲ ਜੁੜਿਆ, ਕਿਉਂਕਿ ਅੱਜ ਸ਼ਬਦ ਵੀ ਵਿਸਥਾਰ ਵਾਲਾ ਹੈ। ਮੈਂ ਸੰਖਿਪਤ ਰੂਪ ਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਜਿਸ ਵੇਲੇ ਗਵਾਲੀਅਰ ਦੇ ਕਿਲ੍ਹੇ ਵਿੱਚ ਮਹਾਰਾਜ ਜੀ ਨੂੰ ਨਜ਼ਰਬੰਦ ਕੀਤਾ ਗਿਆ ਬਾਦਸ਼ਾਹ ਜਹਾਂਗੀਰ ਵੱਲੋਂ, ਤਾਂ ਉਸ ਵਕਤ ਜਦੋਂ ਮਹਾਰਾਜ ਜੀ ਨੂੰ ਕੁਝ ਸਮੇਂ ਬਾਅਦ ਇਹਨੇ ਬੇਨਤੀ ਕੀਤੀ ਵਜ਼ੀਰ ਖਾਂ ਨੂੰ ਭੇਜ ਕੇ, ਆਪ ਜੀ ਗਵਾਲੀਅਰ ਦਾ ਕਿਲ੍ਹਾ ਛੱਡ ਕੇ ਆ ਜਾਓ, ਤਾਂ ਬਾਦਸ਼ਾਹ ਦੇ ਇਸ ਸੁਨੇਹ ਨੂੰ ਸੁਣ ਕੇ ਮਹਾਰਾਜ ਜੀ ਨੇ ਵਚਨ ਕੀਤਾ ਕਿ ਹੁਣ ਅਸੀਂ ਇਕੱਲੇ ਨਹੀਂ ਆਵਾਂਗੇ, ਸਾਡੇ ਨਾਲ ਇਸ ਕਿਲ੍ਹੇ ਵਿੱਚ ਰਹਿਣ ਵਾਲੇ 52 ਦੇ 52 ਰਾਜੇ ਜਿਹੜੇ ਕੈਦੀ ਹਨ ਰਾਜਪੂਤਾਨੇ ਦੇ, ਉਹ ਵੀ ਨਾਲ ਆਉਣਗੇ। ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਪਹਿਲਾਂ ਤਾਂ ਉਹਨੇ ਇਨਕਾਰ ਕੀਤਾ, ਕਹਿਣ ਲੱਗਾ ਜੀ ਮੈਂ ਬੜੀ ਮਿਹਨਤ ਕਰਕੇ ਇਹਨਾਂ ਰਾਜਿਆਂ ਨੂੰ ਕੈਦੀ ਬਣਾਇਆ, ਸੈਂਕੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਮਰੇ ਨੇ, ਲੱਖਾਂ ਰੁਪਈਆ ਮੇਰਾ ਤਬਾਹ ਹੋਇਆ ਇਹਨਾਂ ਨੂੰ ਪਕੜਨ ਵਾਸਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਚਨ ਕੀਤਾ, ਆਖਿਆ ਜੋ ਨਰ ਆਤਰ ਹੋਇਆ ਇੱਕ ਬੇਰਾ, ਕਹਿ ਗੁਰੂ ਹਰਗੋਬਿੰਦ ਮੈਂ ਅਬ ਤੇਰਾ, ਇਹਾ ਛਡਾਵਨ ਕਿਆ ਹੈ ਅਨਬਨ, ਨੇੜ ਨਾ ਆਣ ਦੇਹੂੰ ਜਮ ਦੂਤਨ। ਆਖਿਆ ਬਾਦਸ਼ਾਹ ਜਿਹੜਾ ਬੰਦਾ ਇੱਕ ਆਤੁਰ ਹੋ ਕੇ ਦੁਖੀ ਹੋ ਕੇ ਕਹਿ ਦੇਵੇ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਇੱਕ ਵਾਰ ਕਹਿ ਦੇਵੇ, ਦਿਲੋਂ ਕਹਿ ਦੇਵੇ, ਆਪਣੇ ਹਿਰਦੇ 'ਚੋਂ ਪੁਕਾਰ ਕਰਕੇ ਦੁਖੀ ਹੋ ਕੇ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ। ਮਹਾਰਾਜ ਜੀ ਕਹਿੰਦੇ ਇਸ ਗਵਾਲੀਅਰ ਦੇ ਕਿਲ੍ਹੇ 'ਚੋਂ ਛਡਾਉਣਾ ਸਾਡੇ ਲਈ ਕੋਈ ਔਖੀ ਗੱਲ ਨਹੀਂ, ਮੈਂ ਤਾਂ ਆਪਣੇ ਉਹਨਾਂ ਸੇਵਕਾਂ ਦੇ ਨੇੜੇ ਜਮ ਦੂਤਾਂ ਨੂੰ ਵੀ ਨਾ ਫਰਕਣ ਦਿਆਂ, ਜਮਦੂਤ ਵੀ ਉਹਨਾਂ ਦੇ ਨੇੜੇ ਨਾ ਆਉਣ ਦਿਆਂ। ਬਾਦਸ਼ਾਹ ਨੇ ਉਸ ਵੇਲੇ ਨੀਤੀ ਖੇਡੀ,
ਕਹਿਣ ਲੱਗਾ ਚੰਗਾ ਜੀ ਫਿਰ ਜਿੰਨੇ ਰਾਜੇ ਤੁਹਾਡੇ ਚੋਲੇ ਦੀਆਂ ਕਲੀਆਂ ਪਕੜ ਕੇ ਪੱਲੇ ਪਕੜ ਕੇ ਆ ਜਾਣ ਉਹਨੇ ਰਾਜਿਆਂ ਨੂੰ ਤੁਸੀਂ ਬਾਹਰ ਲੈ ਆਓ। ਇਹ ਗੱਲ ਅਕਸਰ ਆਪਾਂ ਸੁਣਦੇ ਹਾਂ ਔਰ ਕਥਨ ਵੀ ਕਰਦੇ ਹਾਂ, ਪਰ ਇਹਦੇ ਵਿੱਚ ਬਾਦਸ਼ਾਹ ਦੀ ਰਾਜਨੀਤੀ ਕਿਹੜੀ ਕੰਮ ਕਰ ਰਹੀ ਸੀ? ਇਹਦੇ ਵਿੱਚ ਵੀ ਬਾਦਸ਼ਾਹ ਦੀ ਇੱਕ ਨੀਤੀ ਸੀ, ਇਹ ਕੋਈ ਨਾਟਕੀ ਹਿਸਾਬ ਨਹੀਂ ਸੀ। ਬਾਦਸ਼ਾਹ ਨੇ ਇਹਦੇ ਵਿੱਚ ਵੀ ਨੀਤੀ ਖੇਡੀ ਸੀ ਕਿ ਉਹ 52 ਰਾਜੇ ਰਾਜਪੂਤ ਰਾਜੇ ਨੇ, ਅਣਖੀਲੇ ਰਾਜੇ ਨੇ, ਉਹ ਅਣਖ ਪਿੱਛੇ ਮਰਨਾ ਜਾਣਦੇ ਨੇ। ਉਹ ਰਾਜੇ ਮਰਦੇ ਮਰ ਜਾਣਗੇ ਪਰ ਕਿਸੇ ਦਾ ਪੱਲਾ ਨਹੀਂ ਪਕੜਨਗੇ। ਇਹ ਉਹਨਾਂ ਦੀ ਗੈਰਤ ਦੇ ਉੱਤੇ ਬੜੀ ਵੱਡੀ ਚੋਟ ਹੋਵੇਗੀ ਜਦੋਂ ਕਿਸੇ ਦਾ ਪੱਲਾ ਪਕੜਨਗੇ। ਬਾਦਸ਼ਾਹ ਨੇ ਆਪਣੇ ਵੱਲੋਂ ਇਹ ਨੀਤੀ ਖੇਡੀ ਸੀ ਪਰ ਉਹ ਰਾਜੇ ਗੁਰੂ ਸਾਹਿਬ ਦੇ ਚਰਣਾਂ ਵਿੱਚ ਆਪਣਾ ਆਪ ਸਮਰਪਣ ਕਰ ਚੁੱਕੇ ਸਨ। ਉਹਨਾਂ ਆਖਿਆ ਮਹਾਰਾਜ ਸਾਡੀ ਗੈਰਤ ਵੀ ਤੁਹਾਡੇ ਨਾਲ ਹੈ, ਤੁਹਾਡੇ ਕਰਕੇ ਹੀ ਸਾਡੀ ਗੈਰਤ ਨੇ ਬਚਣਾ ਹੈ। ਮਹਾਰਾਜ ਜੀ ਦੇ 52 ਕਲੀਆਂ ਨੂੰ ਪਕੜ ਕੇ ਉਹ ਕਿਲੇ ਦੇ ਵਿੱਚੋਂ ਬਾਹਰ ਨਿਕਲੇ। ਉਸ ਦਿਨ ਤੋਂ ਮਹਾਰਾਜ ਜੀ ਦਾ ਨਾਮ ਬੰਦੀ ਛੋੜ ਸਤਿਗੁਰੂ ਵੀ ਪਿਆ। ਐਸੇ ਮਹਾਨ ਸਤਿਗੁਰੂ ਬੰਦੀ ਛੋੜ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਆਪ ਸਰਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਆਓ ਜੋ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਚੋਂ ਚੌਥੇ ਪਾਤਸ਼ਾਹ ਨੇ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਗੁਰਦੇਵ ਵੱਲੋਂ ਬਖਸ਼ਿਸ਼ ਕੀਤੇ ਗਏ ਪਵਿੱਤਰ ਮੁੱਖ ਵਾਕ ਨੂੰ ਰਲ ਮਿਲ ਕੇ ਵਿਚਾਰੀਏ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਸਮੂਹ ਮਾਈ ਭਾਈ ਆਪਣੀ ਹਾਜ਼ਰੀ ਲਵਾਓ, ਗੱਜ ਵੱਜ ਕੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗਾ ਮਹੱਲਾ ਚੌਥਾ, ਹਰ ਕੀ ਆ ਕਥਾ ਕਹਾਣੀ ਆ, ਗੁਰ ਮੀਤ ਸੁਣਾਈਆ।
ਤਿਲੰਗ ਰਾਗ ਹੈ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁੱਖ ਵਾਕ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 725 ਔਰ 26 ਅੰਗ ਤੇ ਸ਼ਬਦ ਸੁਭਾਏਮਾਨ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਕਥਾਵਾਂ ਤੇ ਕਹਾਣੀਆਂ। ਕਥਾ ਕਿਸ ਨੂੰ ਕਹਿੰਦੇ ਹਨ? ਕਥਾ ਦਾ ਭਾਵ ਸ਼ਬਦ ਨੂੰ ਵਿਖਿਆਨ ਰੂਪ ਦੇ ਵਿੱਚ ਸਰਲ ਸ਼ਬਦਾਂ ਵਿੱਚ ਉਕਤੀਆਂ ਜੁਗਤੀਆਂ ਸਹਿਤ ਬਿਆਨ ਕਰਨ ਨੂੰ ਕਥਾ ਕਹਿੰਦੇ ਨੇ। ਪਰ ਮਹਾਤਮਾ ਕਹਿੰਦੇ ਨੇ ਕਥਾ ਦਾ ਮਤਲਬ ਹੁੰਦਾ ਕਿ ਜਿਹਦੇ ਵਿੱਚ ਕੇਵਲ ਨਿਰੰਤਰ ਇੱਕ ਰਸ ਹਰੀ ਪਰਮਾਤਮਾ ਦੀ ਸਿਫਤ ਹੋਵੇ ਉਹਨੂੰ ਕਥਾ ਕਹਿੰਦੇ ਨੇ। ਇੱਕ ਰਸ ਨਿਰੰਤਰ, ਗੁਰਬਾਣੀ ਦੀ ਪੰਕਤੀ ਲੈ ਲਈ, ਇੱਕ ਇੱਕ ਅੱਖਰ ਨੂੰ ਆਪਣੇ ਵਿਚਾਰ ਦੇ ਧਾਗੇ ਨਾਲ ਪਰੋਂਦੇ ਚਲੇ ਜਾਣਾ ਔਰ ਕੋਈ ਅੱਖਰ ਛੱਡ ਕੇ ਨਾ ਜਾਣਾ, ਉਹਨੂੰ ਕਥਾ ਕਹਿੰਦੇ ਹਨ। ਕਥਾ ਜਿਹਦੇ ਵਿੱਚ ਬਹੁਤ ਜ਼ਿਆਦਾ ਵਿਸਥਾਰ ਹੋਵੇ ਪਰਮਾਤਮਾ ਦੀ ਸਿਫਤ ਦਾ। ਦੂਜਾ ਸ਼ਬਦ ਮਹਾਰਾਜ ਜੀ ਨੇ ਵਰਤਿਆ ਕਹਾਣੀਆਂ, ਜਿਹਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਇਤਿਹਾਸ ਵੀ ਵਰਣਨ ਕੀਤਾ ਜਾਵੇ। ਉਹ ਇਤਿਹਾਸਕ ਕਿੱਸਿਆਂ ਨੂੰ ਕਹਾਣੀਆਂ ਕਿਹਾ ਜਾਂਦਾ ਹੈ। ਜਿਵੇਂ ਕਿ ਧਰੂ ਦੀ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਭਗਤ ਪ੍ਰਹਿਲਾਦ ਜੀ ਦੀ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਜਿਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਇਹਨਾਂ ਦੀ ਰੱਖਿਆ ਕੀਤੀ ਹੈ, ਉਹਨਾਂ ਮਹਾਂਪੁਰਸ਼ਾਂ ਭਗਤਾਂ ਦੀਆਂ ਜਿਹੜੀਆਂ ਸਾਖੀਆਂ ਨੇ, ਉਹ ਇਤਿਹਾਸਕ ਸਾਖੀਆਂ ਨੇ, ਉਹਨਾਂ ਨੂੰ ਕਹਾਣੀਆਂ ਕਿਹਾ ਜਾਂਦਾ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਕਥਾਵਾਂ ਤੇ ਹਰੀ ਅਕਾਲ ਪੁਰਖ ਪਰਮੇਸ਼ਰ ਦੀਆਂ ਕਹਾਣੀਆਂ ਮੇਰੇ ਗੁਰੂ ਮਿੱਤਰ ਨੇ ਮੈਨੂੰ ਸੁਣਾਈਆਂ ਹਨ। ਗੁਰ ਮੀਤ ਸੁਣਾਈਆ, ਮੇਰੇ ਗੁਰੂ ਮਿੱਤਰ ਨੇ ਮੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਕਥਾਵਾਂ ਤੇ ਕਹਾਣੀਆਂ ਸੁਣਾਈਆਂ ਹਨ।
ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ।
ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ। ਜਿਹੜਾ ਬਲਿਹਾਰ ਸ਼ਬਦ ਹੈ ਇਹ ਕਿੱਥੇ ਵਰਤਿਆ ਜਾਂਦਾ? ਜਿੱਥੇ ਸਾਡੀ ਬੁੱਧੀ ਦਾ ਬਲ ਹਾਰ ਜਾਵੇ, ਜਿੱਥੇ ਸਾਡੀ ਬੁੱਧੀ ਕੰਮ ਕਰਨਾ ਬੰਦ ਕਰ ਦੇ ਉੱਥੇ ਕਹਿਣਾ ਪੈਂਦਾ ਬਲਿਹਾਰ। ਪਰਮਾਤਮਾ ਦੀ ਵਿਸਮਾਦਮਈ ਖੇਡ ਹੈ, ਸਾਰੇ ਸੰਸਾਰ ਵਿੱਚ ਅਸਚਰਜ ਹੈ। ਸਭ ਕੁਝ ਨਹੀਂ ਖੋਜਿਆ ਜਾ ਸਕਦਾ, ਭਾਵੇਂ ਸਾਇੰਸ ਨੇ ਬਹੁਤ ਕੁਝ ਖੋਜ ਲਿਆ ਪਰ ਬਹੁਤ ਕੁਝ ਐਸਾ ਵੀ ਹੈ ਜੋ ਹਾਲੇ ਤੱਕ ਨਹੀਂ ਖੋਜ ਸਕੀ, ਜਿੱਥੇ ਸਾਇੰਸ ਦੇ ਹੱਥ ਵੀ ਖੜੇ ਨੇ। ਸਾਡੇ ਇਸ ਸਰੀਰ ਦੀ ਬਣਤਰ ਵੱਲ ਵੇਖੀਏ, ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਸੇ ਭੋਜਨ ਤੋਂ ਸਾਡਾ ਇਹ ਸਰੀਰ ਬਣਿਆ, ਅੰਨ ਤੋਂ। ਇਹ ਅੰਨਮਿਆ ਕੋਸ਼ ਹੈ, ਇਹ ਅੰਨਮਿਆ ਕੋਸ਼ ਅੰਨ ਤੋਂ ਬਣਿਆ, ਭੋਜਨ ਤੋਂ। ਉਸੇ ਭੋਜਨ ਤੋਂ ਸਾਡੇ ਸਾਰੇ ਸਰੀਰ ਦੀ ਚਮੜੀ ਬਣੀ ਹੋਈ ਹੈ। ਉਹ ਚਮੜੀ ਚਾਹੇ ਹੱਥਾਂ ਦੀ ਹੈ, ਉਹ ਚਮੜੀ ਚਾਹੇ ਪੈਰਾਂ ਦੀ ਹੈ, ਸਾਡੇ ਸਰੀਰ ਦੀ ਜਿਤਨੀ ਵੀ ਚਮੜੀ ਹੈ ਉਸੇ ਭੋਜਨ ਤੋਂ ਹੀ ਬਣੀ, ਅੰਨ ਤੋਂ ਹੀ ਬਣੀ ਹੈ। ਉਸੇ ਅੰਨ ਤੋਂ ਸਾਡੇ ਅੱਖਾਂ ਦੀ ਚਮੜੀ ਵੀ ਬਣੀ ਹੋਈ ਹੈ। ਸਾਡੀਆਂ ਅੱਖਾਂ ਜਿਹੜੀਆਂ ਨੇ ਉਸੇ ਅੰਨ ਤੋਂ ਹੀ ਬਣੀਆਂ ਨੇ ਨਾ, ਸਾਡੇ ਅੱਖਾਂ ਦੀ ਚਮੜੀ ਵੀ ਉਸੇ ਅੰਨ ਤੋਂ ਬਣੀ ਹੈ, ਉਸੇ ਅੰਨ ਤੋਂ ਸਾਡੇ ਹੱਥਾਂ ਪੈਰਾਂ ਦੀ ਚਮੜੀ ਬਣੀ ਹੋਈ ਹੈ। ਪਰ ਅੱਖਾਂ ਦੀ ਚਮੜੀ ਵੇਖ ਸਕਦੀ ਹੈ, ਹੱਥਾਂ ਪੈਰਾਂ ਦੀ ਚਮੜੀ ਵੇਖ ਨਹੀਂ ਸਕਦੀ। ਇਹ ਪਰਮਾਤਮਾ ਦੀ ਕੁਦਰਤ, ਇਸ ਬਾਰੇ ਸਾਇੰਸ ਹਾਲੇ ਤੱਕ ਕੁਝ ਨਹੀਂ ਦੱਸ ਸਕੀ। ਜਿਹੜੇ ਅੱਜ ਕੱਲ੍ਹ ਕਹਿੰਦੇ ਨੇ ਨਾ ਵੀ ਸਾਇੰਸ ਦੇ ਮੁਤਾਬਕ, ਨਵੇਂ ਜ਼ਮਾਨੇ ਦੇ ਮੁਤਾਬਕ ਗੁਰਬਾਣੀ ਦੇ ਅਰਥ ਹੋਣੇ ਚਾਹੀਦੇ ਨੇ, ਇਹ ਸਾਇੰਸ ਇਹਦੇ ਬਾਰੇ ਹਾਲੇ ਤੱਕ ਕੁਝ ਨਹੀਂ ਦੱਸ ਸਕੀ ਕਿ ਅੱਖਾਂ ਦੀ ਚਮੜੀ ਕਿਉਂ ਵੇਖ ਸਕਦੀ ਹੈ ਅਤੇ ਹੱਥਾਂ ਪੈਰਾਂ ਦੀ ਚਮੜੀ ਕਿਉਂ ਨਹੀਂ ਵੇਖ ਸਕਦੀ, ਹਾਲਾਂਕਿ ਬਣੀ ਇੱਕੋ ਮਟੀਰੀਅਲ ਤੋਂ ਹੈ, ਭੋਜਨ ਤੋਂ ਬਣੀ ਹੈ। ਉਸੇ ਅੰਨ ਤੋਂ ਸਾਡੇ ਸਾਰੇ ਸਰੀਰ ਦੀਆਂ ਹੱਡੀਆਂ ਬਣੀਆਂ ਨੇ, ਹੱਥਾਂ ਪੈਰਾਂ ਦੀਆਂ ਹੱਡੀਆਂ ਵੀ ਉਸੇ ਅੰਨ ਤੋਂ ਬਣੀਆਂ ਨੇ, ਭੋਜਨ ਤੋਂ ਬਣੀਆਂ ਨੇ। ਉਸੇ ਅੰਨ ਤੋਂ ਸਾਡੇ ਕੰਨਾਂ ਦੀ ਹੱਡੀ ਵੀ ਬਣੀ ਹੈ, ਕੰਨਾਂ ਦੀ ਹੱਡੀ ਸੁਣ ਸਕਦੀ ਹੈ ਪਰ ਬਾਕੀ ਸਰੀਰ ਦੀਆਂ ਹੱਡੀਆਂ ਕਿਉਂ ਨਹੀਂ ਸੁਣ ਸਕਦੀਆਂ? ਬਾਈ ਇਹਦੇ ਬਾਰੇ ਸਾਇੰਸ ਕੀ ਜਵਾਬ ਦੇਵੇਗੀ? ਉਸੇ ਅੰਨ ਤੋਂ ਸਾਡੇ ਸਾਰੇ ਸਰੀਰ ਦੀ ਚਮੜੀ ਬਣੀ ਹੈ, ਉਸੇ ਅੰਨ ਤੋਂ ਸਾਡੀ ਜ਼ੁਬਾਨ ਵੀ ਬਣੀ ਹੈ। ਜ਼ੁਬਾਨ 'ਤੇ ਤੁਸੀਂ ਮਿੱਠਾ ਰੱਖਦੇ ਹੋ ਇਹਨੂੰ ਪਤਾ ਹੈ, ਪਰ ਉਹ ਉਹਦੇ ਅੰਦਰ ਚਲਿਆ ਜੇ, ਅੰਦਰ ਚਲਿਆ ਜਾਏ ਫਿਰ ਨਹੀਂ ਪਤਾ ਵੀ ਅੰਦਰ ਮਿੱਠਾ ਗਿਆ ਕੌੜਾ ਗਿਆ। ਜਦੋਂ ਤੱਕ ਜ਼ੁਬਾਨ 'ਤੇ ਆ ਜ਼ੁਬਾਨ ਉਸ ਸਵਾਦ ਨੂੰ ਦੱਸ ਸਕਦੀ ਹੈ, ਬਾਕੀ ਸਰੀਰ ਦੀ ਚਮੜੀ ਕਿਉਂ ਨਹੀਂ ਦੱਸ ਸਕਦੀ ਕਿ ਮਿੱਠਾ ਹੈ ਇਹ ਕੌੜਾ ਹੈ? ਇਸ ਕਰਕੇ ਇਹ ਸਭ ਕੁਝ ਅਸਚਰਜ ਹੈ, ਵਿਸਮਾਦ। ਇਸੇ ਵਿਸਮਾਦ ਵਿੱਚ ਪਹੁੰਚ ਕੇ ਗੁਰਦੇਵ ਨੇ ਕਿਹਾ ਵਾਹਿਗੁਰੂ। ਉੱਥੇ ਜਾ ਕੇ ਕਿਹਾ ਜਾਂਦਾ, ਹੇ ਗੁਰੂ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਮੇਰੀ ਬੁੱਧੀ ਦਾ ਬਲ ਹਾਰ ਗਿਆ ਹੈ। ਜਿਹੜੇ ਬੁੱਧੀ ਮੰਡਲ ਦੇ ਵਿੱਚ ਬੈਠੇ ਹੀ ਸੋਚਦੇ ਰਹਿੰਦੇ ਨੇ ਉਹਨਾਂ ਬਾਰੇ ਡਾਕਟਰ ਭਾਈ ਵੀਰ ਸਿੰਘ ਜੀ ਦਾ ਕਥਨ ਹੈ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਹੇ ਸਿਆਣੇ, ਉਸ ਰਾਹੇ ਪਵੇ ਕਿਉਂ ਜਿੰਦੇ, ਜਿਤ ਰਾਹੇ ਮੂੰਹ ਮੁਹਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਉੱਥੇ ਸਾਡੀ ਬੁੱਧੀ ਦਾ ਬਲ ਹਾਰ ਜਾਂਦਾ। ਬੁੱਧੀ ਸੰਸਾਰ ਵਿੱਚ ਕੰਮ ਕਰ ਸਕਦੀ ਹੈ ਪਰ ਨਿਰੰਕਾਰ ਵਿੱਚ ਅਭੇਦ ਹੋਣ ਵਾਸਤੇ ਬੁੱਧੀ ਕੰਮ ਨਹੀਂ ਕਰਦੀ। ਉੱਥੇ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ। ਮਹਾਰਾਜ ਜੀ ਕਹਿੰਦੇ, ਹੇ ਸਾਹਿਬ, ਹੇ ਗੁਰਦੇਵ, ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ। ਗੁਰ ਕਉ ਬਲ ਜਾਈਆ, ਮੈਂ ਆਪਣੇ ਗੁਰੂ ਤੋਂ ਇੱਕ ਵਾਰ ਨਹੀਂ ਸੈਂਕੜੇ ਵੇਰੀ ਬਲਿਹਾਰ ਜਾਵਾਂ। ਗੁਰ ਸ਼ਬਦ ਦੇ ਮਹਾਂਪੁਰਸ਼ਾਂ ਨੇ ਬੜੇ ਬੜੇ ਅਰਥ ਕੀਤੇ ਨੇ। ਗੁਰ ਭਾਰੇ ਨੂੰ ਵੀ ਕਹਿੰਦੇ ਨੇ, ਗੁਰ ਵੱਡੇ ਨੂੰ ਵੀ ਕਹਿੰਦੇ ਨੇ, ਗੁਰ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਨੂੰ ਵੀ ਕਹਿੰਦੇ ਨੇ, ਗੁਰ ਹਨੇਰੇ ਨੂੰ ਦੂਰ ਕਰਨ ਵਾਲੇ ਨੂੰ ਵੀ ਕਹਿੰਦੇ ਨੇ, ਗੁਰ ਚੇਤਨ ਨੂੰ ਵੀ ਕਹਿੰਦੇ ਹਨ। ਚੇਤਨ ਗੁਰ ਦਾ ਇੱਕ ਅਰਥ ਹੈ ਚੇਤਨ। ਖਾਲਸਾ ਜੀ, ਇੱਥੇ ਇੱਕ ਵਿਚਾਰ ਮੈਂ ਆਪ ਸੰਗਤ ਦੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਕਿਸੇ ਜੜ ਵਸਤੂ ਨੂੰ ਅਸੀਂ ਆਵਾਜ਼ ਮਾਰਦੇ ਹਾਂ, ਉਹ ਸਾਡੇ ਕੋਲ ਨਹੀਂ ਆਉਂਦੀ। ਹੁਣ ਇੱਥੇ ਬੈਠਾ ਜੇ ਮੈਂ ਕਹਾਂ ਅੰਬ ਤੇ ਅੰਬ ਕਹਿਣ ਨਾਲ ਅੰਬ ਮੇਰੇ ਕੋਲ ਨਹੀਂ ਆ ਜਾਣਾ। ਇੱਕ ਵਾਰ ਦੀ ਬਜਾਏ ਮੈਂ ਲੱਖਾਂ ਵੇਰ ਵੀ ਕਹੀ ਜਾਵਾਂ, ਅੰਬ ਨੂੰ ਬਾਰ ਬਾਰ ਸਿਮਰੀ ਜਾਵਾਂ, ਉਹ ਅੰਬ ਨੇ ਮੇਰੇ ਕੋਲ ਨਹੀਂ ਆ ਜਾਣਾ। ਹੁਣ ਕਈ ਸਵਾਲ ਕਰਦੇ ਨੇ ਜੇ ਬਾਰ ਬਾਰ ਅੰਬ ਅੰਬ ਕਹਿ ਕੇ ਜਾਂ ਦੀਵਾ ਦੀਵਾ ਕਹਿ ਕੇ ਉਹਨੇ ਸਾਡੇ ਕੋਲ ਨਹੀਂ ਆ ਜਾਣਾ, ਤੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਸਾਡੇ ਕੋਲ ਆ ਜਾਏਗਾ? ਜੇ ਵਾਹਿਗੁਰੂ ਵਾਹਿਗੁਰੂ ਕਹਾਂਗੇ ਬਾਰ ਬਾਰ ਤੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਸਾਡੇ ਕੋਲ ਆਵੇਗਾ? ਇਹ ਸ਼ੰਕਾ ਪੈਦਾ ਕਰਕੇ ਅੱਜ ਨਾਮ ਸਿਮਰਨ ਦੇ ਸਿਧਾਂਤ ਤੇ ਪੂਰਨ ਤੌਰ ਤੇ ਸੱਟ ਮਾਰੀ ਜਾ ਰਹੀ ਹੈ। ਇਹ ਸੰਦੇਹ ਪ੍ਰਗਟ ਕੀਤਾ ਜਾ ਰਿਹਾ ਸਿੱਖਾਂ ਦੇ ਦਿਲਾਂ ਵਿੱਚ ਕਿ ਜੇ ਅੰਬ ਅੰਬ ਕਹਿਣ ਨਾਲ ਅੰਬ ਸਾਡੇ ਕੋਲ ਨਹੀਂ ਆ ਸਕਦਾ ਤੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਸਾਡੇ ਕੋਲ ਕਿਵੇਂ ਆਏਗਾ? ਇਸ ਕਰਕੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਖਾਲਸਾ ਜੀ, ਪੂਰੇ ਜਗਤ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨ ਵਾਸਤੇ ਜੇ ਕਿਸੇ ਨੂੰ ਰਾਜ਼ੀ ਕੀਤਾ ਜਾ ਸਕਦਾ, ਪੂਰੇ ਧਰਮਾਂ ਨੂੰ, ਪੂਰੇ ਮਜ਼ਹਬਾਂ ਨੂੰ, ਮਤਾਂ ਨੂੰ, ਤੇ ਇੱਕੋ ਸਿਧਾਂਤ ਹੈ, ਉਹ ਹੈ ਨਾਮ ਜਪਣ ਦਾ ਸਿਧਾਂਤ। ਨਾਮ ਜਪਣ ਦੇ ਸਿਧਾਂਤ ਤੇ ਈਸਾਈਆਂ ਨੂੰ, ਯਹੂਦੀਆਂ ਨੂੰ, ਇਸਲਾਮ ਵਾਲਿਆਂ ਨੂੰ, ਹਿੰਦੂਆਂ ਨੂੰ, ਸਨਾਤਨੀਆਂ ਨੂੰ, ਸਭ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਜਾ ਸਕਦਾ। ਪਰ ਜੇ ਉਸੇ ਨਾਮ ਜਪਣ ਦੇ ਸਿਧਾਂਤ ਤੇ ਤੁਸੀਂ ਚੋਟ ਮਾਰੋਗੇ ਤੇ ਵਖਰੇਵੇਂ ਵਧਣਗੇ, ਏਕਤਾ ਦੇ ਵਿੱਚ ਭੰਗ ਪਵੇਗਾ। ਹੁਣ ਇਹ ਸ਼ੰਕਾ ਜਦੋਂ ਕੋਈ ਕਰੇ ਜੀ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਵਾਹਿਗੁਰੂ ਆ ਜਾਏਗਾ, ਜੇ ਅੰਬ ਅੰਬ ਕਹਿ ਕੇ ਅੰਬ ਸਾਡੇ ਕੋਲ ਨਹੀਂ ਆ ਰਿਹਾ, ਜਾਂ ਕੋਈ ਹੋਰ ਕਿਸੇ ਚੀਜ਼ ਨੂੰ ਆਵਾਜ਼ ਮਾਰਦੇ ਹੋ ਸਾਡੇ ਕੋਲ ਨਹੀਂ ਆਉਂਦੀ, ਤੇ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਸਾਡੇ ਕੋਲ ਕਿਵੇਂ ਆ ਜਾਏਗਾ? ਖਾਲਸਾ ਜੀ, ਜਿਹੜੀਆਂ ਬਾਕੀ ਜਿੰਨੀਆਂ ਚੀਜ਼ਾਂ ਨੇ ਨਾ, ਚਾਹੇ ਉਹ ਅੰਬ ਹੈ ਚਾਹੇ ਹੋਰ ਪਦਾਰਥ ਨੇ, ਉਹ ਜੜ ਨੇ। ਜੜ ਚੀਜ਼ ਨੂੰ ਆਵਾਜ਼ ਮਾਰੋਗੇ ਤੁਹਾਡੇ ਕੋਲ ਨਹੀਂ ਆਵੇਗੀ, ਪਰ ਜਦੋਂ ਤੁਸੀਂ ਕਿਸੇ ਚੇਤਨ ਵਸਤੂ ਨੂੰ ਆਵਾਜ਼ ਮਾਰ ਦਿਓ ਤੁਹਾਡੇ ਕੋਲ ਆ ਜਾਂਦੀ ਹੈ। ਮੈਂ ਇੱਥੇ ਬੈਠਾ, ਮੇਰੇ ਸਾਹਮਣੇ ਸਪੀਕਰ ਪਿਆ, ਮੈਂ ਸਪੀਕਰ ਨੂੰ ਕਹਾਂ ਤੂੰ ਮੇਰੇ ਕੋਲ ਆ ਚੱਲ ਕੇ ਆਵੇਗਾ? ਨਹੀਂ ਆ ਸਕਦਾ। ਤੁਸੀਂ ਸਤਸੰਗੀ ਜਨ ਬੈਠੇ ਹੋ, ਤੁਹਾਡੇ ਵਿੱਚੋਂ ਕਿਸੇ ਨੂੰ ਕਹਾਂ ਕਿ ਭਾਈ ਸਾਹਿਬ ਇੱਧਰ ਚੱਲ ਕੇ ਆਓ, ਤੁਸੀਂ ਉੱਠ ਕੇ ਆ ਜਾਓਗੇ। ਕਿਉਂ? ਕਿਉਂਕਿ ਤੁਹਾਡੇ ਵਿੱਚ ਚੇਤਨ ਸੱਤਾ, ਤੁਸੀਂ ਚੇਤਨ ਹੋ। ਔਰ ਇਹ ਸਪੀਕਰ ਆਦਿਕ ਜਾਂ ਇਹ ਗੁਲਦਸਤੇ ਆਦਿਕ ਜਿਹੜੇ ਪਏ ਨੇ, ਜੜ ਨੇ, ਦੁਨੀਆਂ ਦੇ ਪਦਾਰਥ ਜੜ ਨੇ, ਪਰ ਵਾਹਿਗੁਰੂ ਪਰਮਾਤਮਾ ਚੇਤਨ ਹੈ, ਕਿਉਂਕਿ ਗੁਰੂ ਦਾ ਇੱਕ ਅਰਥ ਹੈ ਚੇਤਨ। ਜਦੋਂ ਤੁਸੀਂ ਉਹਨੂੰ ਆਵਾਜ਼ਾਂ ਮਾਰਦੇ ਹੋ, ਖਾਲਸਾ ਜੀ, ਉਹ ਕੋਲ ਹੀ ਨਹੀਂ ਆਉਂਦਾ, ਉਹ ਨਾਲ ਹੋ ਕੇ ਹਰ ਜਗ੍ਹਾ ਤੇ ਸਾਡੀ ਸਹਾਇਤਾ ਵੀ ਕਰਦਾ ਹੈ। ਆਖੋ ਸਤਨਾਮ ਸ੍ਰੀ। ਉਹ ਕੋਲ ਹੀ ਨਹੀਂ ਆਉਂਦਾ, ਸਾਡੇ ਕੋਲ ਆ ਕੇ ਸਾਡੀਆਂ ਸੁਣਦਾ ਵੀ ਹੈ, ਸਾਨੂੰ ਵੇਖਦਾ ਵੀ ਹੈ, ਸਦ ਸੁਣਦਾ, ਸਦ ਵੇਖਦਾ, ਕਿਉਂਕਿ ਉਹ ਚੇਤਨ ਹੈ। ਇਸ ਕਰਕੇ ਕੋਈ ਇਹ ਸ਼ੰਕਾ ਕਰੇ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਕਿਹੜਾ ਆ ਜਾਣਾ, ਇਹ ਨਿਰਮੂਲ ਹੈ। ਵਾਹਿਗੁਰੂ ਚੇਤਨ ਹੈ, ਔਰ ਜਦੋਂ ਰਾਤ ਦਿਵਸ ਉਸ ਵਾਹਿਗੁਰੂ ਨੂੰ ਕੂਕਦੇ ਪੁਕਾਰਦੇ ਹਾਂ, ਉਹਨੂੰ ਬਾਰ ਬਾਰ ਪੁਕਾਰਦੇ ਹਾਂ, ਤੇ ਉਹ ਸਾਡੀ ਪੁਕਾਰ ਸੁਣ ਕੇ ਸਾਡੇ ਕੋਲ ਆਉਂਦਾ ਹੈ। ਪੁਕਾਰ ਸੁਣੀ ਮੱਖਣ ਸ਼ਾਹ ਲੁਬਾਣੇ ਦੀ, ਬਾਬੇ ਬਕਾਲੇ ਦੀ ਧਰਤੀ ਤੇ ਨੌਵੇਂ ਪਾਤਸ਼ਾਹ ਬੈਠੇ ਨੇ, ਤੇ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਬਰੇਤੀ ਵਿੱਚ ਧਸਿਆ ਹੋਇਆ, ਉਹਦੀ ਪੁਕਾਰ ਸੁਣੀ ਆ ਮਹਾਰਾਜ ਸੱਚੇ ਪਾਤਸ਼ਾਹ ਨੇ, ਔਰ ਉੱਥੇ ਜਾ ਕੇ ਉਹਦਾ ਬੇੜਾ ਬੰਨੇ ਲਾਇਆ। ਬਲਦੇ ਹੋਏ ਭੱਠ ਦੇ ਵਿੱਚ ਭਾਈ ਬਿਧੀ ਚੰਦ ਨੇ ਪੁਕਾਰ ਕੀਤੀ, ਹੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਮੇਰੀ ਰੱਖਿਆ ਕਰੋ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਥੇ ਪਹੁੰਚ ਕੇ ਆਪਣੇ ਸੇਵਕ ਭਾਈ ਬਿਧੀ ਚੰਦ ਦੀ ਰੱਖਿਆ ਕਰਦੇ ਹਨ। ਇਹ ਮੇਰੇ ਸਤਿਗੁਰਾਂ ਦਾ ਚੇਤਨ ਰੂਪ ਹੋਣ ਦਾ ਸਬੂਤ ਹੈ। ਐਸੀਆਂ ਸੈਂਕੜੇ ਉਦਾਹਰਣਾਂ ਗੁਰੂ ਇਤਿਹਾਸ ਵਿੱਚ ਪਈਆਂ ਹਨ, ਕਿਉਂਕਿ ਪਰਮਾਤਮਾ ਚੇਤਨ ਹੈ। चेतन है। इस करके गुरबाणी विच भी यह जिक्र आउंदा है कि जे प्रहलाद ने चेते कीता ते परमात्मा ने नरसिंह रूप धारण कीता ते आके प्रहलाद की रक्षा की। गुर दा एक अर्थ है चेतन। मेरे सतगुरु जी चेतन स्वरूप ने, मैं अपने ऐसे चेतन स्वरूप सतगुरां तो बलिहार जावा, एक बार नहीं बार बार बलिहार जावा।
आए मेला गुर सिख आए मेला, तू मेरे गुरु के प्यारे।
ए मेरे गुरु के सिखो, मैनू आके मिलो, मैनू आके मिलो। गुरु का सिख तो सवेरे उठद्या सार पहला अरदास ही करदा, सतगुरु जी अज मेरे घर परौने आउण। सवेरे उठद्या सार सिख पता की अरदास करदा, महाराज मेरे घर परौने आउण। आम लोग दुखी हुंदे ने, माइयां बीबियां आटा पकाउंदियां प्रशादा पकाउंदियां, जे किते माड़ा जिहा आटा पेड़े च निकल के बाहर डिग पए ते चिंता विच पै जाण, पता नहीं खबरे अज किहने आउणा। कईयां दे मथियां ते त्रुड़ियां पै जांदियां, कोई आ ही ना जावे अज। पर गुरु का सिख सवेरे उठद्यां कहिंदा भलके उठ परौणा मेरा घर आवो। सवेरे उठद्यां इही कहिंदा दातिया मेरे घर दे विच परौणे आउण ते किहड़े गुरु के सिख। गुरु के सिख आउण ते मैं उन्हां गुरु के सिखां दी संगत विच बैठा परमात्मा दा जस गावां, परमेश्वर दी सिफत करां। हे गुरु के सिखो मैनू आके मिलो, तुसी मेरे गुरु दे प्यारे हो।
रहाओ हर के गुण हर भाव दे, से गुरु ते पाए।
हरी दे गुण ही हरी नू पाउंदे ने, जदों हरी दे गुण गाइए वो गुण गाए परमात्मा नू चंगे लगदे है। कि परमात्मा दुनिया दे बंदियां वर्गा अपने गुण सुन के खुश हुंदा? खालसा जी परमात्मा इस करके खुश हुंदा अपने गुण सुन के, कि जेड़े जेड़े गुण जीव दे गाउंदे ने वो गुण उहनां विच आ के समा जांदे हन। हरी दे गुण ही हरी नू पाउंदे ने, पर वो गुण कित्थों प्राप्त हुंदे ने? वो गुण गाउण दी जुगत प्राप्त हुंदी है गुरु कोलों, से गुरु ते पाए, वो गुरु कोलों प्राप्त हुंदे हन।
जिन गुर का पाणा मन्निया तेना कोम कोम जाए।
जिन्हां ने अपने गुरु दा भाणा सत करके मिठा करके मन्निया, मैं तिन्हां तो भी घुम जावां वारे जावां, उन्हां गुरसिखां तो बलिहार जावां जिहड़े अपने गुरु दी रजा विच रहिंदे हन, जिहड़े अपने गुरु दी रजा विच राजी हो के विचरदे हन।
जिन सतगुर प्यारा देखिया तिन कौ हौ वारी।
जिन्हां ने मेरे प्यारे सतगुरां दे दर्शन कीते ने, मैं उन्हां तो वारे जावां, मैं उन्हां तो बलिहार जावां जिन्हां ने मेरे सतगुरां दे दीदार कीते हन।
जिन गुर की कीती चाकरी तिन साध बलिहारी।
जिन्हां ने अपने गुरु दी चाकरी कीती, चाकरी दा मतलब हुंदा चा नाल कीता जाण वाला कम। जिन्हां ने अपने गुरु दे दरबार विच चा नाल सेवा कीती है, मैं तिन्हां तो भी सदा लई बलिहार जावा।
हर हर तेरा नाम है दुख मेटन हारा।
हे हरी जीओ, तुहाडा जो पवित्र पावन नाम है, हर दे महापुरशां ने कई अर्थ कीते है। हर बिजली नू भी कहिंदे, कलगीधर ने चंडी चरित्र दे विच एक हर शब्द दे उत्ते वख्यान करदियां पूर्ण कवित लिख दिता, हर सो मुख है हर ती दुख है। समा नहीं है मैं उहदा विस्थार करां। हर शेर नू भी कहिंदे ने, हर बांदर नू भी कह दिंदे ने, हर सप नू भी कह दिंदे ने, हर आकाश विच चमकदी होई बिजली नू भी कह दिंदे ने, ते हर दा अर्थ हर एक विच आया होया। ऐसा हरी परमात्मा दा जो पवित्र पावन नाम है, वो साडे दुखां नू मेटण वाला है।
गुर सेवा ते पाईआ गुर मुख निसतारा।
ऐसा नाम मिलदा कित्थों है? गुरु दी सेवा तो प्राप्त हुंदा है, और गुरु दे मुख द्वारा इन्हां जीवां दा निस्तारा हुंदा है।
जो हर नाम ध्याएंदे ਤੇ ਜਨ ਪਰਵਾਨਾ।
ਜਿਹੜੇ ਹਰੀ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਉਹ ਜਨ ਇਹ ਸੰਸਾਰ ਵਿੱਚ ਆਏ ਹੋਏ ਪ੍ਰਵਾਨ ਹਨ।
ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਮੈਂ ਤਿੰਨਾਂ ਵਿੱਟੋਂ ਵਾਰੇ ਜਾਵਾਂ, ਕੁਰਬਾਨ ਜਾਵਾਂ, ਸਦਾ ਸਦਾ ਲਈ ਕੁਰਬਾਨ ਜਾਵਾਂ।
ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵਾ।
ਵਾਹਿਗੁਰੂ ਉਹੀ ਤੇਰੀ ਉਸਤਤ ਕੀਤੀ ਹੋਈ ਪ੍ਰਵਾਨ ਹੈ ਜਿਹੜੀ ਤੈਨੂੰ ਭਾਉਂਦੀ ਹੈ।
ਜੋ ਗੁਰਮੁਖ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵਾ।
ਗੁਰਮੁਖ ਉਸ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ ਨੇ, ਉਹਨਾਂ ਨੂੰ ਹੀ ਹਰੀ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਹੈ।
ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ।
ਜਿਨ੍ਹਾਂ ਦੀ ਉਸ ਹਰੀ ਵਾਹਿਗੁਰੂ ਨਾਲ ਪਿਰਹੜੀ ਪ੍ਰੀਤ ਹੈ ਉਹ ਹਰ ਵੇਲੇ ਪ੍ਰਭੂ ਦੇ ਜੀ ਦੇ ਨਾਲ ਰਹਿੰਦੇ ਹਨ, ਉਹ ਹਰ ਵੇਲੇ ਪ੍ਰਮਾਤਮਾ ਦੇ ਨਾਲ ਵਰਤਦੇ ਹਨ, ਪ੍ਰਮਾਤਮਾ ਉਹਨਾਂ ਦੇ ਨਾਲ ਵਰਤਦਾ ਹੈ।
ਹੋਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ।
ਪਿਆਰੇ ਪ੍ਰਮਾਤਮਾ ਦੇ ਜਾਪ ਨੂੰ ਜਪ ਜਪ ਕੇ ਜੀਵਦੇ ਨੇ, ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਸਵਾਸ ਸਵਾਸ ਸੰਭਾਲਦੇ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਹੁ ਘੁੰਮ ਜਾਇਆ।
ਗੁਰਮੁਖਾਂ ਨੇ ਪਿਆਰੇ ਪ੍ਰਮਾਤਮਾ ਨੂੰ ਸੇਵਿਆ ਹੈ, ਮੈਂ ਤਿੰਨਾਂ ਤੋਂ ਘੁੰਮ ਜਾਵਾਂ, ਵਾਰੇ ਜਾਵਾਂ।
ਹੋਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੁਡਾਇਆ।
ਆਪਣੇ ਪਰਿਵਾਰ ਸਮੇਤ ਛੁੱਟ ਜਾਂਦੇ ਹਨ, ਆਪ ਹੀ ਨਹੀਂ ਛੁੱਟਦੇ, ਉਹਨਾਂ ਦੀ ਸੰਗਤ ਕਰਨ ਵਾਲੇ ਜਗਤ ਦੇ ਕਰੋੜਾਂ ਜੀਵ ਮੁਕਤ ਹੋ ਜਾਂਦੇ ਹਨ।
ਗੁਰ ਪਿਆਰਾ ਹਰ ਸੇਵਿਆ ਗੁਰ ਧਨ ਗੁਰ ਧਨੋ।
ਮੇਰਾ ਗੁਰੂ ਪਿਆਰਾ ਹਰੀ ਨੂੰ ਸੇਵਣ ਵਾਲਾ ਹੈ, ਐਸਾ ਗੁਰੂ ਧਨ ਹੈ, ਮੇਰਾ ਐਸਾ ਗੁਰੂ ਧਨ ਹੈ।
ਗੁਰ ਮਾਰਗ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਾਢ ਪੁੰਨੋ।
ਮੇਰੇ ਗੁਰੂ ਨੇ ਮੈਨੂੰ ਹਰੀ ਪ੍ਰਮਾਤਮਾ ਦਾ ਰਸਤਾ ਦੱਸਿਆ ਹੈ, ਇਹ ਮੇਰੇ ਗੁਰੂ ਦਾ ਮੇਰੇ ਤੇ ਬੜਾ ਵੱਡਾ ਪੁੰਨੋ ਪਰਉਪਕਾਰ ਹੈ।
ਜੋ ਗੁਰਸਿੱਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ।
ਜਿਹੜੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਨੂੰ ਸੇਵਦੇ ਨੇ ਜਾਂ ਜਿਹੜੇ ਗੁਰਸਿੱਖ ਗੁਰੂ ਦੀ ਸੇਵਾ ਕਰਦੇ ਨੇ ਉਹ ਪ੍ਰਾਣੀ ਪਵਿੱਤਰ ਹਨ। ਪੁੰਨ ਦਾ ਇੱਥੇ ਅਰਥ ਕਰਾਂਗੇ ਪਵਿੱਤਰ, ਉਹ ਪ੍ਰਾਣੀ ਪਵਿੱਤਰ ਨੇ ਜਿਹੜੇ ਗੁਰੂ ਕੇ ਸਿੱਖ ਗੁਰੂ ਨੂੰ ਸੇਵਦੇ ਹਨ।
ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ।
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਸਾਹਿਬ ਤੋਂ ਵਾਰੇ ਜਾਵਾਂ, ਉਹਨਾਂ ਗੁਰਸਿੱਖਾਂ ਤੋਂ ਵੀ ਵਾਰੇ ਵਾਰੇ ਜਾਵਾਂ, ਸਦਾ ਕੁਰਬਾਨ ਜਾਵਾਂ।
ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ।
ਜਿਹੜੀਆਂ ਗੁਰਮੁਖ ਸਖੀਆਂ ਸਹੇਲੀਆਂ ਹਨ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦੀਆਂ ਚੰਗੀਆਂ ਲੱਗਦੀਆਂ ਹਨ।
ਹਰ ਦਰਗਹ ਪੈਨਾਈਆ ਹਰ ਆਪ ਗੱਲ ਲਾਈਆ।
ਗੁਰਮੁਖ ਸਖੀਆਂ ਸਹੇਲੀਆਂ ਨੂੰ ਹਰੀ ਨੇ ਆਪਣੀ ਦਰਗਾਹ ਵਿੱਚ ਪਹਿਨਾਈਆ, ਇੱਜ਼ਤ ਦਿੱਤੀ ਹੈ, ਉਹਨਾਂ ਨੂੰ ਸਤਿਕਾਰ ਦਿੱਤਾ ਹੈ, ਔਰ ਹਰੀ ਨੇ ਆਪ ਉਹਨਾਂ ਨੂੰ ਆਪਣੀ ਗਲਵੱਕੜੀ 'ਚ ਲੈ ਕੇ ਆਪਣੇ 'ਚ ਭੇਦ ਕੀਤਾ ਹੈ।
ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸਨ ਦੀਜਾ।
ਵਾਹਿਗੁਰੂ ਜੀ ਜਿਹੜੇ ਗੁਰੂ ਦੇ ਮੁਖ ਦੁਆਰਾ ਨਾਮ ਪ੍ਰਾਪਤ ਕਰਕੇ ਨਾਮ ਧਿਆਉਂਦੇ ਨੇ, ਕਿਰਪਾ ਕਰੋ ਉਹਨਾਂ ਨਾਮ ਜਪਣ ਵਾਲਿਆਂ ਦੇ ਮੈਨੂੰ ਦਰਸ਼ਨ ਕਰਾਓ।
ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜਾ।
ਇਹੋ ਜਿਹੇ ਗੁਰਸਿੱਖਾਂ ਦੇ ਚਰਨਾਂ ਨੂੰ ਮੈਂ ਪਖਾਲਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜ ਘੋਲ ਘੋਲ ਕੇ ਪੀਂਦਾ ਹਾਂ।
ਪਾਨ ਸੁਪਾਰੀ ਖਾਤੀਆ ਮੁੱਖ ਬੀੜੀਆ ਲਾਈਆ।
ਦੂਜੇ ਪਾਸੇ ਜਿਹੜੀਆਂ ਸਾਕਤ ਜੀਵ ਰੂਪੀ ਇਸਤਰੀਆਂ ਪਾਨ ਖਾਣ ਵਾਲੀਆਂ, ਸੁਪਾਰੀਆਂ ਖਾਣ ਵਾਲੀਆਂ, ਮੂੰਹ ਨੂੰ ਬੀੜੀਆਂ ਲਾਉਣ ਵਾਲੀਆਂ, ਜਗਤ ਜੂੜ ਤਮਾਕੂ ਦੀ ਵਰਤੋਂ ਕਰਨ ਵਾਲੀਆਂ,
ਹਰ ਹਰ ਕਦੇ ਨਾ ਚੇਤੇ ਓ ਜਮ ਪਕੜ ਚਲਾਈਆ।
ਇਹੋ ਜਿਹੜੇ ਜੀਵ ਨੇ ਭਾਈ ਜਿਨ੍ਹਾਂ ਨੇ ਕਦੇ ਰੱਬ ਦਾ ਨਾਂ ਨਹੀਂ ਚੇਤਿਆ, ਇਹੋ ਜਿਹੇ ਐਸ਼ ਪ੍ਰਸਤੀ ਦੇ ਜੀਵਨ ਦੇ ਵਿੱਚ ਹੀ ਮਸਤ ਨੇ, ਉਹਨਾਂ ਨੂੰ ਜਮ ਪਕੜ ਕੇ ਅੱਗੇ ਚਲਾ ਲੈਂਦੇ ਨੇ, ਟੋਰ ਲੈਂਦੇ ਹਨ।
ਜਿਨ ਹਰ ਨਾਮਾ ਹਰ ਚੇਤਿਆ ਹਿਰਦਾ ਉਰਤਾਰੇ।
ਹਰੀ ਦਾ ਨਾਮ ਆਪਣੇ ਹਿਰਦੇ ਵਿੱਚ ਚੇਤਿਆ, ਆਪਣੇ ਹਿਰਦੇ ਚ ਧਾਰਨ ਕੀਤਾ ਹੈ।
ਤਿੰਨ ਜਮ ਨੇੜ ਨਾ ਆਵਾਈ ਗੁਰ ਸਿੱਖ ਗੁਰ ਪਿਆਰੇ।
ਉਹ ਗੁਰੂ ਕੇ ਸਿੱਖ ਜਿਹੜੇ ਗੁਰੂ ਦੇ ਪਿਆਰੇ ਨੇ, ਉਹਨਾਂ ਦੇ ਜਮ ਨੇੜੇ ਨਹੀਂ ਆਉਂਦੇ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣਾ।
ਹਰੀ ਪਰਮਾਤਮਾ ਦਾ ਨਾਮ ਸਾਰੀਆਂ ਨਿਧੀਆਂ ਦਾ ਖਜ਼ਾਨਾ, ਕੋਈ ਵਿਰਲਾ ਗੁਰਮੁਖ ਇਸ ਗੱਲ ਨੂੰ ਜਾਣਦਾ ਹੈ।
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣਾ।
ਗੁਰੂ ਰਾਮਦਾਸ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ, ਸਤਿਗੁਰਾਂ ਦੇ ਮਿਲਣ ਕਰਕੇ ਉਹ ਪਰਮਾਤਮਾ ਵਿੱਚ ਭੇਦ ਹੋ ਕੇ ਪਰਮਾਤਮਾ ਦੀ ਅਭੇਦਤਾ ਦਾ ਰੰਗ ਮਾਣਦੀਆਂ ਹਨ।
ਸਤਿਗੁਰ ਦਾਤਾ ਆਖੀਆ ਤੁਸ ਕਰੇ ਪਸਾਓ।
ਮੇਰੇ ਸਤਿਗੁਰੂ ਜੀ ਵੱਡੇ ਦਾਤੇ ਹਨ ਔਰ ਸਾਡੇ ਤੇ ਟੁੱਟ ਕੇ ਨਾਮ ਦੀ ਦਾਤ ਦੇਣ ਵਾਲੇ ਹਨ।
ਹਾਂ ਗੁਰ ਵਿਟਹੋਂ ਸਦ ਵਾਰਿਆ ਜਿਨ ਦਿੱਤੜਾ ਨਾਉ।
ਮੈਂ ਆਪਣੇ ਐਸੇ ਗੁਰੂ ਤੋਂ ਸਦਾ ਲਈ ਵਾਰੇ ਜਾਵਾਂ, ਮੇਰੇ ਜਿਸ ਗੁਰੂ ਨੇ ਕਿਰਪਾ ਕਰਕੇ ਮੈਨੂੰ ਨਾਮ ਦਾ ਦਾਨ ਦਿੱਤਾ ਹੈ।
ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ।
ਗੁਰੂ ਧੰਨ ਹੈ, ਗੁਰੂ ਨੂੰ ਸਾਬਾਸ਼ ਹੈ ਐਸੇ ਗੁਰੂ ਨੂੰ ਜਿਹੜਾ ਗੁਰੂ ਸਾਨੂੰ ਹਰੀ ਨਾਲ ਮਿਲਣ ਦਾ ਸੁਨੇਹਾ ਦੇਣ ਵਾਲਾ ਹੈ।
ਹਾਂ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।
ਆਪਣੇ ਗੁਰੂ ਨੂੰ ਵੇਖ ਵੇਖ ਕੇ ਆਪਣੇ ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰ ਕਰਕੇ ਵਿਗਸਿਆ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ।
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ।
ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਸਨਾ ਹਰ ਵੇਲੇ ਅੰਮ੍ਰਿਤ ਹੀ ਬੋਲਦੀ ਹੈ, ਹਰੀ ਦੇ ਨਾਮ ਦੁਆਰਾ ਹੀ ਉਹ ਸੁਹਾਵਣੀ ਰਹਿੰਦੀ ਹੈ।
ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ।
ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ, ਗੁਰੂ ਕੀ ਅੰਮ੍ਰਿਤ ਬਾਣੀ ਨੂੰ ਗੁਰੂ ਮੁਖ ਤੋਂ ਸੁਣਿਆ ਹੈ ਔਰ ਸੁਣ ਕੇ ਮੰਨਿਆ ਹੈ, ਉਹਨਾਂ ਸਿੱਖਾਂ ਦੀਆਂ ਸਾਰੀਆਂ ਭੁੱਖਾਂ ਲੱਥ ਜਾਂਦੀਆਂ ਹਨ।
ਹਰ ਕਾ ਮਾਰਗ ਆਖੀਆ ਕਹੋ ਕਿਤ ਬਿਦ ਜਾਈਆ।
ਹਰੀ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਰਸਤਾ ਆਖਿਆ ਜਾਂਦਾ ਹੈ, ਦੱਸੋ ਨੀ ਭਾਈ ਗੁਰਮੁਖੋ ਪਿਆਰਿਓ ਮੈਨੂੰ ਦੱਸੋ ਉਸ ਰਸਤੇ ਤੇ ਕਿਵੇਂ ਚੱਲਿਆ ਜਾਂਦਾ ਹੈ।
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਆ।
ਉਸ ਰਸਤੇ ਤੇ ਜਾਣ ਵਾਸਤੇ ਭਾਈ ਤੈਨੂੰ ਹਰੀ ਪਰਮਾਤਮਾ ਦੇ ਨਾਮ ਦਾ ਖਰਚਾ ਲੈ ਕੇ ਜਾਣਾ ਪਵੇਗਾ, ਹਰੀ ਪਰਮੇਸ਼ਰ ਦੇ ਨਾਮ ਦਾ ਖਰਚਾ ਉਸ ਰਸਤੇ ਤੇ ਲੈ ਕੇ ਜਾਈਦਾ ਹੈ।
ਜਿਨ ਗੁਰਮੁਖ ਹਾਰਿਆ ਰਾਧਿਆ ਤੇ ਸਾਹ ਵੜ ਦਾਣੇ।
ਜਿਨ੍ਹਾਂ ਗੁਰਮੁਖਾਂ ਨੇ ਹਰੀ ਅਰਾਧਿਆ ਹੈ, ਅਸਲ ਵਿੱਚ ਉਹੀ ਸ਼ਾਹੂਕਾਰ ਹਨ, ਉਹੀ ਵੱਡੇ ਦਾਨੇ ਪੁਰਸ਼ ਹਨ।
ਹਾਂ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ।
ਮੈਂ ਆਪਣੇ ਸਤਿਗੁਰਾਂ ਤੋਂ ਸਦਾ ਵਾਰੇ ਜਾਵਾਂ ਔਰ ਆਪਣੇ ਗੁਰੂ ਦੇ ਬਚਨਾਂ ਦੁਆਰਾ ਪਰਮੇਸ਼ਰ ਵਿੱਚ ਮੇਰੀ ਸਮਾਈ ਹੋ ਸਕਦੀ ਹੈ।
ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ।
ਵਾਹਿਗੁਰੂ ਤੂੰ ਹੀ ਮੇਰਾ ਸਵਾਮੀ ਠਾਕੁਰ ਹੈ, ਤੂੰ ਹੀ ਮੇਰਾ ਸਾਹਿਬ ਹੈ, ਤੂੰ ਹੀ ਮੇਰਾ ਮੀਰਾ ਪਾਤਸ਼ਾਹ ਹੈ।
ਤੁਦ ਭਾਵ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਹੇ ਦਾਤਾ ਜੀ ਤੁਹਾਨੂੰ ਤੁਹਾਡੀ ਬੰਦਗੀ ਪਾਉਂਦੀ ਹੈ, ਤੁਸੀਂ ਗੁਣੀ ਗਹੀਰ ਡੂੰਘੇ ਹੋ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ।
ਆਪ ਹੀ ਵਾਹਿਗੁਰੂ ਜੀ ਨਿਰਾਕਾਰ ਸਰੂਪ ਦੇ ਵਿੱਚ ਤੁਸੀਂ ਇੱਕ ਰੰਗ ਹੋ, ਨਿਰਗੁਣ ਸਰੂਪ ਹੋ, ਆਪ ਹੀ ਸਰਗੁਣ ਰੂਪ ਧਾਰਨ ਕਰਕੇ ਅਨੇਕਾਂ ਰੂਪਾਂ ਦੇ ਵਿੱਚ ਵਰਤਣ ਵਾਲੇ ਬਹੁ ਰੰਗੀ ਵੀ ਹੋ। ਇੱਕ ਵੀ ਹੋ ਤੇ ਫਿਰ ਅਨੇਕ ਰੂਪ ਵੀ ਹੋ, ਫਿਰ ਅਨੇਕ ਹੋਣ ਦੇ ਬਾਵਜੂਦ ਵੀ ਇੱਕ ਹੋ।
ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।
ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਭਾਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਉਹੀ ਗੱਲ ਮੇਰੇ ਲਈ ਚੰਗੀ ਹੈ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੈਨੂੰ ਭਾਵੇ ਉਹੀ ਮੇਰੇ ਲਈ ਚੰਗਾ ਹੈ। ਸ਼ਬਦ ਵਿਸਥਾਰ ਵਾਲਾ ਸੀ, ਕੁਝ ਸਮਾਂ ਵਧੀਕ ਹੋ ਗਿਆ, ਮੈਂ ਖਿਮਾ ਦਾ ਜਾਚਕ ਹਾਂ। 22 ਬੰਦ ਸਨ ਸ਼ਬਦ ਦੇ, ਅੱਖਰੀ ਅਰਥ ਆਪ ਸਾਰੀ ਸੰਗਤ ਨਾਲ ਕੇਵਲ ਸਾਂਝੇ ਕਰ ਸਕਿਆ ਹਾਂ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਪ ਸਰਬੱਤ ਸੰਗਤ ਦੇ ਦਰਸ਼ਨ ਕਰਵਾਏ ਨੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪੇ ਹਰ ਇੱਕ ਰੰਗ ਹੈ
ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।